जननी केरे उदर उदक महान।
हे चित तन भगत तन्ना जी उत्तम भगत है, अपने चित नूं प्रबोध संबोधन करके प्रबोध रह, दूसरा नूं उपदेश तां दे लईदा है पर अपने मन नूं जदों उपदेश देईए आनंद असल उदों आउंदा है। यह उत्तम भगते का नाम है। तीन तरह के भगते हुंदे ने, एक कनिष्ठ भगता हुंदा है किसे नूं ताड़ के घूर के गुस्से होकर उपदेश दे, मध्यम भगता हुंदा है किसे इक्के अध दा निशाना बना के उहदे उपर ही सारे लैक्चर प्रचार कथा करनी, ते उत्तम भगते हुंदे ने जिहड़े अपने मन नूं सामने जिज्ञासु बना के अपने मन प्रति उपदेश देण। प्रथम है मन प्रबोधा अपना पाशा अवररीज हवा, तो अपने चित नूं अधिकारी बना के भगत जी कह रहे हैं रे चित ख्याल कर, विश्राम दे के कहिंदे ने जननी माता केरे दे उधर पेट दे उदक जाले दे मह विच
पिंड किया दस द्वारा।
आ तेरा पिंड जिहड़ा सथूल शरीर है, पहला यह पेड़ा जिहा बनिया माता ते पिता दे संबंध तों, जदों परमेश्वर दी आग्या होवे तो यह संबंध होण तों रगत ते बिंद दोवें जुड़ के 15 दिनां विच इक गोली जी छोटी जी बनती है, उस तों अगे फिर शरीर सारा पंड जमिया पंड निमिया, निम इस हुंदा है रगत ते बिंद दा मिलाप उधर दे विच, फिर इस प्रकार उस तों अगे पिंड जिहड़ा शरीर है इहदे अंग प्रतंग जिहड़े हन 3 महीनों तो बाद बनने आरंभ हुंदे हन। इस प्रकार ते 10 द्वारियां वाला यह पिंड तेरा शरीर जिहड़ा है मादा माता दे उधर पेट दे उदक जाले दे विच, उदक नाम पानी दा है, तो जिथे माता दा पीता होया पानी जिहड़ा है इस प्रकार ते खादा होया भोजन गंदगी रूप हो करके तेरे नासा दे पास दी लंघदा सी, जिथे तू मुख तला पैर उपर नसंदो कोह थड़ा थाए, मुख थले नूं सी पैर उतानू सी, मड़े पारी अपवित्र थां ते संगीन कोठड़ी दे विच वस रहा सी, जिथे 10 द्वारियां वाला शरीर जिथे तेरा बनिया आवी दी न्याय जिवें आवी विच कच्चा भांडा पा के पकाया जांदा है, यह तेरा शरीर फुल नालों भी नरम सी, माता दे खाधे हुए रोड़ जिथे हजम हो जांदे सन उथे तेरा यह शरीर परमेश्वर ने 10 द्वारियां वाला पिंड सथूल शरीर तेरा बनाया।
दे आहार अग्न महराखा,
उथे आया सी वड्डी भारी तेरी माता दे जिहड़ी जठरागन अग्नि सी किड्डी तेज सी, उस दे विच वी तेनू आहार भोजन दे के तेरी रक्षा कीती, अपना सिमरन दे पथ पालिया, नाल जिहड़ा नाड़ूआ है इस द्वारा माई ने जिहड़ा खाधा होया भोजन से उहदी रस धातू नाड़ूए राही तेरे विच पहुंच पहुंच के तेरे शरीर दी परवरिश उत्थे भी होई। क्या सोहना जतन है, क्या सोहना तरीका है, वह अपने पासों नाड़ूआ बना के उस द्वारा माई का खाधा होया भोजन उहदी रस धातू तेरे च पहुंचा के तेरी परतपाला की उथे तेन भोजन दिता।
ऐसा खसम हमारा,
इस प्रकार का भाई सर्व कला सम्राट साडा खसम मालिक है, सारा की परतपाला करने वाला है। रे चित चेत सकी ना, हे चित उस परमेश्वर नूं चेते क्यों नहीं करता है, माता के उधर मैं प्रतपाल करा सो क्यों मनो मिसारिया, मनो क्यों मिसारिया ए वडदाता, जे अग्न मह आहार पहुंचावे उस नूं क्यों पोह ना सकी जिस नूं अपनी लिव लावे, अपनी लिव आपे लाए सो क्यों मनो मिसारिया। इस प्रकार ਉਹ ਪਰਮੇਸ਼ੁਰ ਜਿਹੜਾ ਐਸਾ ਪਿਆਰਾ ਹੈ ਸੋ ਜਿਸ ਨੇ ਐਸੀ ਪ੍ਰਤਪਾਲਾ ਕੀਤੀ ਹੈ ਉਹ ਸਾਡਾ ਖਸਮ ਜੋ ਮਾਲਕ ਹੈ ਉਹਨੂੰ ਚੇਤੇ ਕਿਉਂ ਨਹੀਂ ਕਰਦਾ ਹੈ, ਮਾਤਾ ਦੇ ਗਰਭ ਦੇ ਕਰਾਰ ਚੇਤੇ ਕਰ। ਉੱਥੇ ਤੂੰ ਕਿਹਾ ਸੀ ਹੇ ਪਰਮੇਸ਼ੁਰ ਐਸੀ ਗੰਦੀ ਕੋਠੜੀ ਚੋਂ ਮੈਨੂੰ ਕੱਢ, ਮੈਂ ਸਵਾਸ ਸਵਾਸ ਤੇਰਾ ਭਜਨ ਕਰਾਂਗਾ, ਮੈਂ ਦਸਨਵਾਂ ਦੀ ਕਿਰਤ ਕਰਕੇ ਦਸਵੰਧ ਤੇਰੇ ਨਾਮ ਦਾ ਜ਼ਰੂਰ ਦਿਆ ਕਰਾਂਗਾ, ਸੋ ਇਸ ਪ੍ਰਕਾਰ ਮੈਂ ਤੈਨੂੰ ਚੇਤੇ ਰੱਖਾਂਗਾ। ਵੇਖੋ ਪਰਮੇਸ਼ਰ ਸੋ ਪੇਟ ਹੀ ਕੇ ਪਟ ਬੀਚ ਬਚਾਵਾ, ਔਰ ਕੀ ਬਾਤ ਕਹਾਂ ਕਹਿ ਤੋ ਸੋ ਸੋ ਪੇਟ ਹੀ ਕੇ ਪਟ ਬੀਚ ਬਚਾਵਾ, ਹੋਰ ਕਿਤੋਂ ਦੀ ਗੱਲ ਤਾਂ ਕੀ ਤੁਹਾਡੇ ਤਾਈਂ ਕਹੀਏ। ਕਹਿੰਦੇ ਪੇਟ ਰੂਪੀ ਪਰਦੇ ਦੇ ਵਿੱਚ ਹੀ ਉਹ ਪਰਮੇਸ਼ਰ ਤੇਰੀ ਪ੍ਰਤਪਾਲਾ ਹੈ, ਜੀਵ ਜਿਸ ਨੇ ਕੀਤੀ ਹੈ ਉਹਨੂੰ ਚੇਤੇ ਕਿਉਂ ਨਹੀਂ ਕਰਦਾ ਹੈ, ਤੂੰ ਉੱਥੇ ਇਕਰਾਰ ਕੀਤੇ ਸੀ ਉਹਦਾ ਕੋਈ ਕੋਈ ਗੁਰਮੁਖ ਹੈ ਨਾ, ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ। ਉਹ ਗੁਰਮੁਖ ਕਿਹੜੇ ਹਨ? ਗੁਰਮੁਖ ਉਹਨਾਂ ਦਾ ਨਾਮ ਹੈ ਜਿਨ੍ਹਾਂ ਨੇ ਕੀਤੇ ਹੋਏ ਕਰ ਇਕਰਾਰ ਜਿਹੜੇ ਸਨ, ਕੌਮ ਕੀਤੇ ਹੋਏ ਵਚਨ, ਸੋ ਪਰਮੇਸ਼ਰ ਨਾਲ ਉਹਨਾਂ ਉੱਪਰ ਇਸ ਸੰਸਾਰ ਵਿੱਚ ਆ ਕੇ ਗੁਰਮੁਖਾਂ ਨੇ ਚੇਤੇ ਕੀਤਾ ਹੈ। ਤੇ ਪਾਇਨ ਮੋਖ ਦੁਆਰ, ਉਹ ਮੁਕਤੀ ਦਾ ਦੁਆਰਾ ਗਿਆਨ ਪ੍ਰਾਪਤ ਕਰ ਲੈਂਦੇ ਹਨ। ਸੋ ਤੂੰ ਮਨਾ ਕਿਉਂ ਭੁਲਾ ਦਿੱਤਾ? ਕਿਰਤ ਕਣ ਕਿਉਂ ਬਣ ਗਿਆ? ਕਿਉਂ ਨੀ ਚੇਤੇ ਕਰਦਾ?
ਉਮੀ ਜਾਲ ਮਾਹੇ ਤਾਂ ਤਿਸ ਬਾਹਰ।
ਅੱਗੋਂ ਤਰਕਵਾਦੀ ਕਹਿੰਦਾ ਅਥਵਾ ਮਨ ਕਹਿੰਦਾ, ਕਹਿੰਦੇ ਜੀ ਫਿਰ ਭਾਵੇਂ ਪਰਮੇਸ਼ਰ ਨੇ ਪ੍ਰਤਪਾਲਾ ਕੀਤੀ, ਪਰ ਉਹ ਨਾੜੂਏ ਰਾਹੀਂ ਤਾਂ ਉਹਨੇ ਭੋਜਨ ਭੇਜਿਆ ਨਾ, ਇਹ ਤਰੀਕਾ ਤਾਂ ਉਹਨੇ ਬਣਾ ਲਿਆ ਨਾ, ਤਾਂ ਉਹਦੀ ਪ੍ਰਤਪਾਲਾ ਹੋਈ ਨੀ ਤੇ ਖਬਰੇ ਨਾ ਹੁੰਦੀ। ਕਹਿੰਦੇ ਲੈ ਬਈ ਹੋਰ ਸੁਣ ਲੈ, ਜਿੱਥੇ ਨਾੜੂਏ ਦਾ ਵੀ ਸੰਬੰਧ ਨਹੀਂ, ਪੇਟ ਤੋਂ ਵੀ ਬਾਹਰ ਆ ਬੱਚਾ, ਉਹਦੀ ਵੇਖ ਕਿਵੇਂ ਪ੍ਰਤਪਾਲਾ ਕਰਨ ਵਾਲਾ, ਹੋਰ ਉਹਦਾ ਸੁਣ ਕ੍ਰਿਸ਼ਮਾ ਕਿਆ ਸੋਹਣਾ ਹੈ। ਕਹਿੰਦੇ ਹਨ ਕੁੰਮੀ ਜਲ ਮਾਹੇ ਤਨ ਤਿਸ ਬਾਹਰ। ਆ ਕੱਛੂ ਕੁੰਮਾ ਤੇ ਉਹਦੇ ਘਰ ਵਾਲੀ, ਕੱਛੂ ਕੁੰਮੀ ਜਾਂ ਕਛੋਪਰੀ ਕਹਿ ਲਓ, ਸੋ ਹੁੰਦੀ ਹੈ ਇਹ ਆਂਡੇ ਦਿੰਦੀ ਹੈ ਬਰੇਤੀ ਦੇ ਉੱਪਰ। ਜਲ ਮਾਹੇ ਆਪ ਉਹ ਜਲ ਦੇ ਵਿੱਚ ਸਾਹਮਣੇ ਬੈਠੀ ਰਹਿੰਦੀ ਹੈ, ਤਨ ਜਿਹੜਾ ਉਹਦਾ ਬੱਚਾ ਹੈ ਨਾ ਪੁੱਤਰ ਆਂਡੇ ਦੇ ਵਿੱਚ, ਉਹ ਬਾਹਰ ਬਰੇਤੀ ਦੇ ਉੱਪਰ ਹੁੰਦਾ ਹੈ।
ਪੰਖ ਖੀਰ ਤੈਨ ਨਾਹੀ।
ਉਹ ਖਾਲਸਾ ਜੀ ਉਹਦੇ ਪੈਦਾ ਹੋਣ ਦਾ ਇਹ ਤਰੀਕਾ ਹੈ, ਜਿਹੜੀ ਨਿਗਾਹ ਹੈ ਨਾ ਆਪਣੇ ਕੱਛੂ ਦੀ, ਇਹ ਬੜੀ ਭਾਰੀ ਉਹਦੀ ਨਿਗਾਹ ਦੇ ਵਿੱਚ ਹੀ ਕਾਸ਼ਿਸ਼ ਹੈ। ਜਿਹੜੇ ਆਂਡੇ ਉਹਦੀ ਨਿਗਾਹ ਦੇ ਵਿੱਚ ਰਹਿਣ ਉਹ ਪੱਕ ਜਾਂਦੇ ਹਨ, ਜਿਹੜੇ ਨਿਗਾਹ ਦੇ ਵਿੱਚ ਨਾ ਆਉਣ ਉਹ ਆਂਡੇ ਗਲ ਜਾਂਦੇ ਹਨ। ਇਹ ਕੱਛੂ ਦੀ ਨਿਗਾਹ ਦੇ ਵਿੱਚ ਹੀ ਪਰਮੇਸ਼ਰ ਨੇ ਐਸੀ ਕਾਸ਼ਿਸ਼ ਜਾਂ ਐਸੀ ਸ਼ਕਤੀ ਪਾਈ ਹੋਈ ਹੈ ਜਿਸ ਕਰਕੇ ਉਹਦੇ ਬੱਚੇ ਵਿੱਚੋਂ ਨਿਕਲਦੇ ਹਨ। ਸੋ ਕਹਿੰਦੇ ਵੇਖ ਭਾਈ ਹੈ ਮਨ, ਕੁੰਮੀ ਜਿਹੜਾ ਕੱਛੂ ਕੁੰਮੀ ਹੈ ਉਹ ਤਾਂ ਜਲ ਦੇ ਵਿੱਚ ਹੁੰਦੀ ਹੈ, ਜਿਹੜਾ ਤਾਨੋ ਦਾ ਪੁੱਤਰ ਹੈ ਉਹ ਪਾਣੀ ਦੇ ਵਿੱਚੋਂ ਬਾਹਰ ਬਰੇਤੀ ਤੇ ਹੁੰਦਾ ਹੈ।
ਪੰਖ ਖੀਰ ਤੈਨ ਨਾਹੀ।
ਫਿਰ ਉਹ ਕੱਛੂ ਦੇ ਬੱਚਿਆਂ ਨੂੰ ਖੰਭ ਨਹੀਂ ਕੋਈ ਲਾਏ ਰੱਬ ਨੇ, ਜਿਹੜੇ ਉੱਡ ਕੇ ਜਾ ਕੇ ਚੋਗਾ ਚੁਗਾਉਣ, ਤੇ ਖੀਰ ਤੇ ਨਾ ਕਛੋਪਰੀ ਦੇ ਦੁੱਧ ਹੀ ਹੁੰਦਾ ਹੈ ਜਿਹੜੇ ਉਹ ਚੁੰਗ ਲੈਣ, ਜਿਸ ਕਰਕੇ ਗੁਜ਼ਾਰਾ ਕਰ ਲੈਣ, ਤਿੰਨਾਂ ਨੂੰ ਨਹੀਂ ਹਨ ਪੰਖ ਖੰਭ ਨਹੀਂ ਹਨ ਜਿਸ ਕਰਕੇ ਉੱਡ ਕੇ ਚੋਗਾ ਚੁਗਾਉਣ, ਤੇ ਖੀਰ ਦੁੱਧ ਨਹੀਂ ਹੈ ਕਛੋਪਰੀ ਦੇ ਵਿੱਚ ਜਿਹੜਾ ਚੁੰਘਾ ਕੇ ਉਹਨਾਂ ਦੀ ਪ੍ਰਤਪਾਲਾ ਕਰ ਲਵੇ।
ਪੂਰਨ ਪਰਮਾਨੰਦ ਮਨੋਹਰ।
ਪਰ ਜੋ ਸਾਰਿਆਂ ਦੇ ਮਨਾਂ ਨੂੰ ਹਰਨ ਵਾਲਾ ਚਰਾਉਣ ਵਾਲਾ ਸੁੰਦਰ ਸਰੂਪ ਹੈ, ਤੇ ਪੂਰਨ ਪਰਮ ਆਨੰਦ ਸਰੂਪ ਹੈ ਜੋ
ਸਮਝ ਦੇਖ ਮਨ ਮਾਹੀ।
ਉਹ ਸਮਝ ਕਰਕੇ ਮਨ ਦੇ ਵਿੱਚ ਦੇਖਣਾ ਕਰ, ਉਹਨਾਂ ਨੇ ਵੀ ਉਹ ਪ੍ਰਤਪਾਲਾ ਕਰਦਾ, ਪੂਰਨ ਉਹਨਾਂ ਨੇ ਵੀ ਪੂਰਤੀ ਕਰਦਾ ਹੈ, ਚੰਗੀ ਤਰ੍ਹਾਂ ਉਹਨਾਂ ਦੇ ਪੇਟ ਦਾ ਵੀ ਭੋਖਣ ਕਰਦਾ ਹੈ। ਉੱਥੇ ਤਾਂ ਨਾੜੂਏ ਦਾ ਸੰਬੰਧ ਨਹੀਂ ਤੇ ਉਧਰ ਪੇਟ ਦਾ ਸੰਬੰਧ ਨਹੀਂ ਹੈ, ਵੇਖ। ਸੋ ਉਹਦਾ ਨੇ ਵੀ ਪ੍ਰਤਪਾਲਾ ਕਿਸ ਪ੍ਰਕਾਰ ਕਰਦਾ ਹੈ। ਐਸਾ ਖਸਮ ਹਮਾਰਾ, ਇਹੋ ਜਿਹਾ ਸਾਡਾ ਖਸਮ ਹੈ ਇਹ ਮਨਾ।
ਪਾਖਣ ਕੀਚ ਗੁਪਤ ਹੋਏ ਰਹਿਤਾ।
ਸੋ ਖਾਲਸਾ ਜੀ ਇਹ ਤਿੰਨ ਤਰ੍ਹਾਂ ਦੇ ਨਾਲ ਇਹਨਾਂ ਦੀ ਪ੍ਰਤਪਾਲਾ ਹੁੰਦੀ ਹੈ। ਜਿਹੜੇ ਆਪਣੇ ਕੱਛੂ ਹਨ, ਇਹ ਤਾਂ ਕੱਛੂ ਆਂਡਾ ਧਿਆਨ ਧਾਰ ਕਰ ਪ੍ਰਪੱਕ ਨਦੀ ਵਿੱਚ ਆਣ, ਕੱਛੂ ਜਿਹੜਾ ਆਂਡੇ ਦਾ ਧਿਆਨ ਕਰਕੇ ਪ੍ਰਪੱਕ ਕਰਕੇ ਉਸ ਬੱਚੇ ਦੇ ਤਾਂ ਹੀ ਉਹਨੂੰ ਫਿਰ ਆਪਣੀ ਨਦੀ ਦੇ ਵਿੱਚ ਲੈ ਆਉਂਦਾ ਹੈ। ਤੇ ਜਿਹੜੀ ਖਾਲਸਾ ਜੀ ਕੂੰਜ ਹੈ, ਹਜ਼ੂਰ ਕਹਿੰਦੇ ਹਨ ਕਾਹੇ ਰੇ ਮਨ ਚਿਤਵਾ ਉਦਮ, ਜਾਂ ਆਹਰ ਹਰ ਜੀ ਉਹ ਪਰਿਆ ਸਹਿਲ ਪੱਥਰ ਮੈਂ ਜੰਤੇ ਉਹ ਪਾਏ, ਤਾਂ ਕਾ ਰਿਜਕ ਆਗਾ ਕਰ ਤਹਿਆ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਤ ਹਰਿਆ, ਜਨਮ ਪਿਤਾ ਲੋਕ ਸੁਧ ਬੰਤਾ ਕੋਏ ਨਾ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ, ਊਡਾ ਊਡ ਆਵਾ ਸਾਹਿਬ ਕੋਸਾ ਇਸ ਪਾਛੇ ਬਚਰੇ ਛਰਿਆ। ਊਡੇ ਨਾਮ ਕੂੰਜਾ ਨਾ ਉੱਡ ਕਰਕੇ ਜਦੋਂ ਕੱਤੇ ਦੀ ਰੁੱਤ ਹੁੰਦੀ ਹੈ, ਕੱਤੇ ਦੇ ਮੌਕੇ ਤੇ ਪਹਾੜਾਂ ਨੂੰ ਛੱਡ ਕੇ ਕੂੰਜਾਂ ਮੈਦਾਨੀ ਇਲਾਕੇ ਵਿੱਚ ਆ ਜਾਂਦੀਆਂ ਨੇ, ਕਿਉਂਕਿ ਉੱਥੇ ਬਰਫ਼ ਪੈਣੀ ਹੁੰਦੀ ਹੈ, ਬਰਫ਼ ਵਿੱਚ ਉਹ ਰਹਿ ਨਹੀਂ ਸਕਦੀਆਂ, ਪਰ ਆਪਣੇ ਬੱਚੇ ਦੇ ਆਪਣੇ ਆਂਡੇ ਉੱਥੇ ਦੇ ਕੇ ਆਉਂਦੀਆਂ ਹਨ। ਉਹਨਾਂ ਦੇ ਸਿਮਰਨ ਵਿੱਚ ਖਾਲਸਾ ਜੀ ਐਸੀ ਸ਼ਕਤੀ ਹੈ, ਜਿਹੜੇ ਜਿਹੜੇ ਆਂਡੇ ਉਹਨਾਂ ਨੂੰ ਚੇਤੇ ਰਹਿ ਜਾਣ ਕੂੰਜਾਂ ਨੂੰ, ਉਹ ਗਲਦੇ ਨਹੀਂ, ਉਹ ਪੱਕ ਕੇ ਬੱਚੇ ਬਣ ਕੇ ਚੰਗੀ ਤਰ੍ਹਾਂ ਉੱਡ ਕੇ ਆਪਣੀਆਂ ਡਾਰਾਂ ਦੇ ਨਾਲ ਆਪਣੀ ਮਾਂ ਪਿਓ ਨੂੰ ਆ ਮਿਲਦੇ ਹਨ। ਇਹ ਜਿਹੜੀ ਕੂੰਜ ਹੈ ਉਹਦੇ ਸਿਮਰਨ ਦੇ ਵਿੱਚ ਰੱਬ ਨੇ ਇੰਨੀ ਸ਼ਕਤੀ ਰੱਖੀ ਹੋਈ ਹੈ। ਤੇ ਜਿਹੜਾ ਆਪਣਾ ਇਹ ਕੱਛੂ ਹੈ, ਇਹਦੇ ਖਾਲਸਾ ਜੀ ਧਿਆਨ ਦੇ ਵਿੱਚ ਐਸੀ ਸ਼ਕਤੀ ਰੱਖੀ ਹੋਈ ਹੈ, ਧਿਆਨ ਦੇ ਨਾਲ ਬੱਚਿਆਂ ਨੂੰ ਪਾਲ ਲੈਂਦੇ ਹਨ। ਇਸ ਪ੍ਰਕਾਰ ਸੋ ਜਿਹੜੇ ਗੁਰੂ ਕੇ ਪਿਆਰੇ ਹਨ ਖਾਲਸਾ ਜੀ, ਉਹਨਾਂ ਦਾ ਜੀਵਨ ਵੀ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਹੈ ਕਿ ਗੁਰੂ ਕੇ ਸਿੱਖਾਂ ਦਾ ਜੀਵਨ ਕੱਛੂ ਵਰਗਾ, ਹੰਸ ਵਰਗਾ ਤੇ ਕੂੰਜ ਵਰਗਾ ਹੋਣਾ ਚਾਹੀਦਾ ਹੈ। ਇਹਨਾਂ ਵਿੱਚੋਂ ਕੀ ਗੁਣ ਲੈਣਾ ਹੈ, ਜਿਵੇਂ ਕੱਛੂ ਧਿਆਨ ਧਰ ਕੇ ਆਪਣੇ ਬੱਚੇ ਨੂੰ ਪਾਲ ਕੇ ਬਰੇਤੀ ਦੇ ਵਿੱਚੋਂ ਨਦੀ ਵਿੱਚ ਲੈ ਆਉਂਦਾ ਹੈ, ਇਸੇ ਪ੍ਰਕਾਰ ਗੁਰੂ ਕੇ ਸਿੱਖਾਂ ਦਾ ਧਿਆਨ ਇੱਕ ਰਸ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜੁੜ ਕੇ ਇਹ ਜੋ ਆਸਾ ਰੂਪੀ ਨਦੀ ਦੀ ਤ੍ਰਿਸ਼ਨਾ ਰੂਪੀ ਬਰੇਤੀ ਤੇ ਸਾਡਾ ਇਹ ਮਨ ਰੂਪੀ ਬੱਚਾ ਤਰਸ ਰਿਹਾ ਹੈ, ਸਤਿਗੁਰੂ ਵਿੱਚ ਧਿਆਨ ਕਰਕੇ ਖਾਲਸਾ ਜੀ ਨੂੰ ਪ੍ਰੇਮ ਰੂਪੀ ਨਦੀ ਵਿੱਚ ਲਿਆ ਕੇ ਪ੍ਰੇਮ ਦੇ ਵਿੱਚ ਇਹਨਾਂ ਨੂੰ ਪ੍ਰਪੱਕ ਕਰਕੇ ਲਿਆਉਣਾ ਹੈ। ਐਸਾ ਧਿਆਨ ਗੁਰੂ ਕੇ ਸਿੱਖ ਦਾ ਕੱਛੂ ਵਰਗਾ ਹੋਣਾ ਚਾਹੀਦਾ। ਜੋ ਕੂੰਜ ਹੈ ਜਿਵੇਂ ਚੇਤੇ ਕਰਦੀ ਹੈ, ਸੋ ਚੁਗੈ ਚਿਤਾਰੈ ਭੀ ਚੁਗੈ ਚੁਗ ਚੁਗ ਚਿਤਾਰੇ, ਚੁਗਦੀ ਹੈ ਚੇਤੇ ਕਰਦੀ ਹੈ ਬੱਚਿਆਂ ਨੂੰ, ਫਿਰ ਚੁਗ ਚੁਗ ਕੇ ਫਿਰ ਚੇਤੇ ਕਰਦੀ ਹੈ। ਸੋ ਇਸ ਪ੍ਰਕਾਰ ਜਦੋਂ ਵੀ ਕੋਈ ਵਿਹਾਰ ਕਰੀਏ, ਕੋਈ ਕਾਰ ਕਰੀਏ, ਹਰ ਸਮੇਂ ਗੁਰੂ ਕੇ ਸਿੱਖ ਨੇ ਸਤਿਗੁਰੂ ਜੀ ਦਾ ਸਿਮਰਨ ਕਰਦੇ ਰਹਿਣਾ, ਚੇਤੇ ਕਰਦੇ ਰਹਿਣਾ ਹੈ, ਜਿਸ ਕਰਕੇ ਸਾਨੂੰ ਵੀ ਵੈਰਾਗ ਵਿਵੇਕ ਰੂਪੀ ਖੰਭ ਲੱਗਣ, ਉੱਡ ਕਰਕੇ ਅਸੀਂ ਵੀ ਉਸੇ ਪ੍ਰੇਮ ਦੀ ਡਾਰ ਵਿੱਚ, ਜਿੱਥੇ ਚਿਰਾਕਾਸ਼ ਦੇ ਵਿੱਚ ਡਾਰੀਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਡਾਰੀਆਂ ਲਾ ਰਹੇ ਹਨ, ਅਸੀਂ ਵੀ ਫਿਰ ਖੰਭ ਵਿਕਾਂਦੜੇ ਜੇ ਲਹਾਂ ਕਿੰਨਾ ਸਾਵੀ ਤੋਲ, ਤਨ ਜੜਾਈ ਆਪਣਾ ਲਹਾਂ ਸੋ ਸੱਜਣ ਤੋਲ। ਸਾਡਾ ਸਿਮਰਨ ਕੂੰਜ ਵਰਗਾ ਹੋਣਾ ਚਾਹੀਦਾ ਹੈ। ਇਸੇ ਪ੍ਰਕਾਰ ਤੀਸਰਾ ਜੀਵਨ ਖਾਲਸਾ ਜੀ ਗੁਰੂ ਕੇ ਸਿੱਖ ਦਾ ਹੰਸ ਵਰਗਾ ਹੋਣਾ ਚਾਹੀਦਾ ਹੈ। ਹੰਸ ਉਹਦਾ ਖਾਣ ਰਹਿੰਦਾ ਕਿੱਥੇ ਹੈ, ਮਾਨ ਸਰੋਵਰ ਤੇ ਖਾਂਦਾ ਕੀ ਹੈ, ਹੀਰੇ ਤੇ ਮੋਤੀ ਆਦਿਕ ਸੁੱਚੇ ਮੋਤੀ ਚੁੱਕ ਕੇ ਖਾਣਾ ਖਾਂਦਾ ਹੈ। ਤੇ ਹੋਰ ਕੀ ਨਿਸ਼ਾਨੀਆਂ, ਦੁੱਧ ਤੇ ਪਾਣੀ ਉਹਨੂੰ ਇਕੱਠਾ ਪਾ ਦਿਓ, ਉਹਦੀ ਚੁੰਝ ਵਿੱਚ ਖਟਿਆਈ ਦਾ ਕਾਰਨ ਉਹ ਜਦੋਂ ਚੁੰਝ ਵਿੱਚ ਪਾਉਂਦਾ ਹੈ ਦੁੱਧ ਵੱਖਰਾ, ਪਾਣੀ ਦੀਆਂ ਫੁੱਟੀਆਂ ਵੱਖਰੀਆਂ ਹੋ ਜਾਂਦੀਆਂ ਨੇ, ਉਹ ਪਾਣੀ ਨੂੰ ਛੱਡ ਕੇ ਦੁੱਧ ਨੂੰ ਗ੍ਰਹਿਣ ਕਰ ਲੈਂਦਾ ਹੈ। ਇਸ ਪ੍ਰਕਾਰ ਗੁਰੂ ਕੇ ਸਿੱਖ ਦਾ ਜੀਵਨ ਹੰਸ ਵਰਗਾ ਹੋਣਾ ਚਾਹੀਦਾ ਹੈ। ਸੰਸਾਰ ਰੂਪੀ ਸਮੁੰਦਰ ਦੇ ਵਿੱਚ ਜੋ ਗੁਰੂ ਕੀ ਸਾਧ ਸੰਗਤ ਰੂਪੀ ਮਾਨ ਸਰੋਵਰ ਹੈ, ਇਸ ਉੱਪਰ ਆ ਕੇ ਬੈਠੇ, ਇੱਥੇ ਵੈਰਾਗ ਵਿਵੇਕ ਆਦਿਕ ਜਿਹੜੇ ਸੁਭ ਗੁਣ ਹਨ, ਇਸ ਤੇ ਸਰਵਣ ਮੰਨਣ ਅਧਿਆਸਨ ਆਦਿਕ, ਇਹ ਜੋ ਮੋਤੀਆਂ ਦਾ ਚੋਗਾ ਹੈ, ਇਹ ਗੁਰੂ ਕਾ ਸਿੱਖ ਇੱਥੇ ਆ ਕੇ ਚੁਗੇ। ਸੋ ਫਿਰ ਸੱਤ ਮਿੱਥਿਆ ਦਾ ਵਿਵੇਚਨ ਕਰਨ ਵਾਲਾ ਹੋਵੇ, ਆ ਸੱਤ ਜੜ ਦੁੱਖ ਰੂਪ ਜੋ ਮਾਇਆ ਹੈ ਪਾਣੀ ਦੀ ਨਿਆਈ, ਇਹਨੂੰ ਤਿਆਗ ਕੇ ਜੋ ਸਦ ਚੇਤਨ ਆਨੰਦ ਸਰੂਪ ਜੋ ਬ੍ਰਹਮ ਹੈ, ਉਹਨੂੰ ਖਾਲਸਾ ਜੀ ਗ੍ਰਹਿਣ ਕਰਨ ਵਾਸਤੇ ਇਹਦੀ ਬਿਰਤੀ ਰੂਪੀ ਚੁੰਝ ਦੇ ਵਿੱਚ ਵਿਚਾਰ ਰੂਪੀ ਖਟਿਆਈ ਹੋਣੀ ਚਾਹੀਦੀ ਹੈ। ਸਾਧੋ ਇਹੋ ਤਨ ਮਿੱਥਿਆ ਜਾਨੋ, ਜਾਂ ਪੀਤਰ ਜੋ ਰਾਮ ਬਸ ਹੈ ਸਾਚੋ ਤਾਂ ਪਛਾਨੋ। ਇਹਨੂੰ ਤੱਤ ਮਿੱਥਿਆ ਦਾ ਵਿਵੇਚਨ ਕਹਿੰਦੇ ਹਨ। ਤੱਤ ਸਿਧਾਂਤ ਵਾਸਤਵ ਵਿੱਚ ਅਸਲ ਸਰੂਪ ਕੀ ਹੈ ਤੇ ਮਿੱਥਿਆ ਨਾਸਵੰਤ ਚੀਜ਼ ਕੀ ਹੈ, ਇਹਨਾਂ ਦੋਵਾਂ ਦੀ ਵਿਚਾਰ ਗਿਆਨ ਪ੍ਰਾਪਤ ਹੋਣਾ, ਇਹਨੂੰ ਤੱਤ ਮਿੱਥਿਆ ਦਾ ਵਿਵੇਚਨ ਕਹਿੰਦੇ ਹਨ। ਇਹੋ ਜਿਹਾ ਜੀਵਨ ਗੁਰੂ ਕੇ ਸਿੱਖ ਦਾ ਹੰਸ ਵਰਗਾ, ਕੂੰਜ ਵਰਗਾ, ਇਸੇ ਪ੍ਰਕਾਰ ਤੇ ਕੱਛੂ ਕੁੰਮੇ ਵਰਗਾ ਜੀਵਨ ਹੋਣਾ ਚਾਹੀਦਾ ਹੈ। ਇਹਨਾਂ ਵਿੱਚੋਂ ਗੁਣ ਗ੍ਰਹਿਣ ਇਸ ਪ੍ਰਕਾਰ ਦੇ ਕਰ ਰਹੇ ਹਨ। ਮਨਾ ਖਿਆਲ ਕਰ,
ਪਾਖਣ ਕੀਟ ਗੁਪਤ ਹੋਏ ਰਹਤਾ,
ਇਸੇ ਪ੍ਰਕਾਰ ਸਮਝ ਦੇਖ ਮਨ ਮਾਹੀ, ਆਪਣੇ ਮਨ ਦੇ ਵਿੱਚ ਮਨਾ ਸਮਝ ਕੇ ਦੇਖ ਉਸ ਰੂਪ ਦੇ ਤਾਈ, ਕਿਉਂ ਮਨ ਵਿੱਚ ਖਿਆਲ ਕਰਦਾ ਹੈ ਜੇ ਮੈਂ ਮੂਠ ਮਹਾਤਮਾ ਨੂੰ ਦੇ ਦਿੱਤੇ ਨੇ, ਖਬਰੇ ਅਗਾਂਹ ਸੌਣੀ ਲੱਗੇਗੀ ਕਿ ਨਹੀਂ। ਆ ਵੇਖ ਇਹਨਾਂ ਇਹਨਾਂ ਜੀਆਂ ਦੀ ਪ੍ਰਤਪਾਲਾ ਪਰਮੇਸ਼ਰ ਕਰ ਰਿਹਾ, ਤੂੰ ਤਾਂ ਮਨੁੱਖ ਹੈ, ਤੇਰੀ ਕਿਉਂ ਨਾ ਪ੍ਰਤਪਾਲਾ ਕਰੇਗਾ। ਲੈ ਜੇ ਕੋਈ ਮਨ ਚ ਸੰਕਲਪ ਕਰਨ ਲੱਗਾ ਸੀ, ਕਿੱਡੇ ਕਿੱਡੇ ਤੂੰਬੇ ਰੱਬ ਨੇ ਲਾ ਦਿੱਤੇ, ਸੋ ਤੂੰਬੇ ਭਰ ਦਿੱਤੇ ਆ ਮੋਠਾਂ ਦੇ, ਸੋ ਜਿੰਨਾ ਅਨਾਜ ਸੁੱਤੇ ਹੋਣਾ ਸੀ ਉਦੋਂ ਕਈ ਗੁਣਾ ਵੱਧ ਰੱਬ ਨੇ ਦੇ ਦਿੱਤਾ। ਇਸ ਪ੍ਰਕਾਰ ਉਹ ਪਰਮੇਸ਼ਰ ਜੋ ਸਾਰਿਆਂ ਦੀ ਪ੍ਰਤਪਾਲਾ ਕਰਨ ਵਾਲਾ ਹੋਇਆ, ਉਹ ਪਰਮੇਸ਼ਰ ਜੋ ਦੀਨਨ ਕੀ ਪ੍ਰਤਪਾਲ ਕਰਾਂ ਨਿਤ, ਸੰਤਿਓ ਵਾਰ ਗਨੀ ਮਨ ਗਾਰਾ, ਪਸ਼ ਪਸ਼ੂ ਨਗ ਨਾਗ ਨਰਾਤਵ, ਸਰਵ ਸਮੈ ਸਭ ਕੋ ਪ੍ਰਤਪਾਲ, ਕੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ ਕਰਮ ਵਿਚਾਰ, ਦੀਨ ਦਿਆਲ ਦਇਆ ਨਿਧ, ਦੁੱਖ ਨੂੰ ਦੇਖਤ ਹੈ ਪਰ ਦੇਤ ਨਹਾਰ। ਉਹ ਸਾਡੇ ਦੋਸ਼ਾਂ ਨੂੰ ਤਾਂ ਦਿੰਦਾ ਵੇਖਦਾ ਹੈ, ਪਰ ਉਹ ਖਾਲਸਾ ਜੀ ਰੋਜੀ ਦੇਣ ਨੀ ਕਦੇ ਹਟ। ਉਹ ਐਸਾ ਹੈ ਪਰਮੇਸ਼ਰ ਜਿਹੜਾ ਹੈ,
ਕੁੰਮੀ ਪਾਖਣ ਕੀਟ ਗੁਪਤ ਹੋਏ ਰਹਤਾ।
ਇਹ ਵੀ ਇਹਦੇ ਵਿੱਚ ਵੀ ਥੋੜੀ ਜਿਹੀ ਸ਼ੰਕਾ ਹੈ, ਧਿਆਨ ਤਾਂ ਕੀਤਾ ਨਾ ਕੱਛੂ ਨੇ ਕਹਿੰਦੇ, अपने आंडे का ता ही पक्का ना कहिंदे इस तों भी अगां वेख रहा होर दृष्टांत दे के दसते हां रब की विलखणता होर सुन लै कि साडा खसम है तो कहिंदे पाखण जिहड़ा है ना पत्थर ओहदे विच कीड़ा गुप्त होके रहिंदा है जिहड़ा पत्थर का कीड़ा है
ताचू मार्ग नाही
उस दे बाहर आउण वास्ते जां ਉਹ ਭੋਜਨ ਭੇਜਣ ਵਾਸਤੇ ਤੇ ਇਸ ਦੇ ਵਾਸਤੇ ਮਾਰਗ ਰਸਤਾ ਕੋਈ ਨਹੀਂ ਥਾਂ ਨਹੀਂ ਕੋਈ ਛੇਕ ਨਹੀਂ ਵਿੱਚ ਕੋਈ ਗਲੀ ਨਹੀਂ ਜਿਸ ਦੁਆਰਾ ਰੱਬ ਉਹਨੂੰ ਭੋਜਨ ਭੇਜ ਦੇਵੇ ਜਿਹੜਾ ਪੱਥਰ ਹੈ ਸੈਲ ਪੱਥਰ ਖੁਸ਼ਕ ਪੱਥਰ ਜਿਸ ਦੇ ਵਿੱਚ ਉਹ ਪੱਥਰ ਦਾ ਕੀੜਾ ਅੰਦਰ ਹੀ ਪੈਦਾ ਹੋਇਆ ਉਹਨੂੰ ਵੀ ਰਸਤਾ ਵੀ ਨਹੀਂ ਹੈ ਕਿਸੇ ਪ੍ਰਕਾਰ ਦਾ ਕਿਧਰ ਦੀ ਉਹਨੂੰ ਭੋਜਨ ਭੇਜਿਆ ਜਾਵੇ
ਕਹਿ ਧੰਨਾ ਪੂਰਨ ਤਾਹੂ ਕੋ
ਭਗਤ ਧੰਨਾ ਜੀ ਕਹਿੰਦੇ ਉਹ ਮਨਾਂ ਖਿਆਲ ਕਰ ਇਸ ਉਹ ਜਿਹੜਾ ਪੱਥਰ ਦੇ ਕੀੜੇ ਨੂੰ ਵੀ ਪੂਰਨ ਲਵਾਲਾ ਪਰਮੇਸ਼ਰ ਉਹਦੀ ਵੀ ਪੂਰਤੀ ਕਰਦਾ ਹੈ ਉਹਨੂੰ ਵੀ ਭੋਜਨ ਦੇ ਕੇ ਉਹਦੇ ਪੇਟ ਨੂੰ ਵੀ ਭਰਦਾ ਹੈ ਜਿਹਦੇ ਰਸਤਾ ਹੀ ਨਹੀਂ ਕਿਸੇ ਪ੍ਰਕਾਰ ਦਾ ਕੋਈ ਨਿਗਾਹ ਹੀ ਨਹੀਂ ਜਿੱਥੋਂ ਪੈ ਸਕਦੀ ਹੈ
ਮਾਤਰੇ ਜੀ ਡਰਾਈ
ਹੇ ਮਨਾ ਮਤਾ ਹੇ ਜੀਵ ਮਤਾ ਡਰਨਾ ਕਰ ਕਿ ਮੇਰੀ ਪ੍ਰਤਪਾਲਾ ਕਿਵੇਂ ਹੋਵੇਗੀ ਉਹ ਪੱਥਰ ਦੇ ਵਿੱਚ ਕੀੜਾ ਨਾ ਉਹਨੂੰ ਹਵਾ ਲੱਗੇ ਨਾ ਪਾਣੀ ਨਾ ਖੁਰਾਕ ਬਾਹਰੋਂ ਕੋਈ ਚੀਜ਼ ਜਾਣ ਦਾ ਸਾਧਨ ਹੀ ਕੋਈ ਨਹੀਂ ਉਹਦੀ ਵੀ ਉਹ ਪ੍ਰਤਪਾਲਾ ਕਰ ਰਿਹਾ ਤੂੰ ਕਿਉਂ ਮਨ ਵਿੱਚ ਡਰ ਰਿਹਾ ਹੈ ਸੋ ਆ ਧਾਰੀਵਾਲ ਵਾਲੀ ਨਹਿਰ ਤੇ ਮਹਾਂਪੁਰਖ ਸੰਤ ਬਾਬਾ ਸੁੰਦਰ ਸਿੰਘ ਜੀ ਜਾ ਰਹੇ ਸਨ ਸੋ ਇੱਥੇ ਨਹਿਰ ਦੇ ਉੱਪਰ ਛਾਵੇਂ ਬੈਠੇ ਮਜ਼ਦੂਰ ਇੱਕ ਸਿਲਾ ਚੀਰ ਰਹੇ ਸਨ ਉਹ ਚੀਰਦੇ ਚੀਰਦੇ ਥੋੜੇ ਜਿਹੇ ਪੋਲਾ ਥਾਂ ਵਿੱਚੋਂ ਆਇਆ ਸੋ ਮਹਾਂਪੁਰਖ ਕਹਿਣ ਲੱਗੇ ਵੀ ਕੀ ਕਾਰਨ ਹੈ ਕਹਿੰਦੇ ਜੀ ਕੀੜਾ ਹੋਣਾ ਅਮਾਇਆ ਦੇ ਵਿੱਚ ਜਦੋਂ ਚੰਗੀ ਤਰ੍ਹਾਂ ਕਹਿੰਦੇ ਖਿਆਲ ਦੇ ਨਾਲ ਇਹਨੂੰ ਚੀਰਿਓ ਜਦੋਂ ਚੀਰ ਕੇ ਖਾਲਸਾ ਜੀ ਵੇਖਿਆ ਵਿੱਚੋਂ ਇੱਕ ਕੀੜਾ ਨਿਕਲਿਆ ਪਰ ਉਹਦੇ ਕੋਲ ਸੱਕਰ ਜੀ ਛੋਟੀ ਛੋਟੀ ਜੀ ਕਹਿੰਦੇ ਵੀ ਮੂੰਹ ਨੂੰ ਲਾ ਕੇ ਵੇਖੋ ਕੀ ਚੀਜ਼ ਹੈ ਜਦੋਂ ਵੇਖਿਆ ਕਹਿਣ ਲੱਗੇ ਜੀ ਮਿੱਠੀ ਸੱਕਰ ਹੈ ਸੋ ਖਾਲਸਾ ਜੀ ਪ੍ਰਤੱਖ ਉਸ ਵੇਲੇ ਇਹ ਪੰਕਤੀਆਂ ਮਹਾਂਪੁਰਖਾਂ ਨੇ ਚੇਤੇ ਕਰਕੇ ਕਿਹਾ ਧੰਨ ਗੁਰੂ ਅਰਜਨ ਸਾਹਿਬ ਧੰਨ ਤੁਹਾਡੀ ਬਾਣੀ ਸੈਲ ਪੱਥਰ ਮੈਂ ਜੰਤਿਓ ਪਾਏ ਤਾਂ ਕਾਰਜ ਆਗਾਹ ਕਰਤਾ ਹੈ ਪਹਿਲੇ ਸਾਰਿਆਂ ਦੀ ਰੋਜੀ ਬਣਾ ਕਰਕੇ ਰੱਖੀ ਹੈ ਸੋ ਰੋਖ ਰੂਹਾਨ ਕੀ ਰੋਜੀ ਨਾ ਟਾਰੈ ਉਹ ਗੁੱਸੇ ਹੋ ਕਰਕੇ ਰੂਹਾਂ ਦੀ ਰੋਜੀ ਨਹੀਂ ਕਦੇ ਟਾਲਦਾ ਇੱਕ ਵਾਰੀ ਇਸੇ ਪ੍ਰਕਾਰ ਈਸਾ ਜੀ ਕਹਿਣ ਲੱਗੇ ਕਹਿੰਦੇ ਜੀ ਮੈਨੂੰ ਹੇ ਖੁਦਾ ਪ੍ਰਬੰਧ ਦਿਓ ਸੋ ਮੈਨੂੰ ਖੁਰਾਕ ਮੰਤਰੀ ਜਿਵੇਂ ਅੱਜ ਕੱਲ੍ਹ ਦੇ ਨੇ ਮੈਨੂੰ ਵੀ ਬਣਾਓ ਕਹਿਣ ਲੱਗੇ ਵੀ ਤੂੰ ਸਾਰਿਆਂ ਨੂੰ ਰੋਜੀ ਨਹੀਂ ਦੇ ਸਕੇਗਾ ਕਹਿੰਦੇ ਨਹੀਂ ਜੀ ਮੈਂ ਦਿਆਂਗਾ ਜ਼ਰੂਰ ਕਹਿੰਦੇ ਚੰਗਾ ਸੋ ਦੋ ਪਿੰਡਾਂ ਦੇ ਬਾਰੇ ਹੁਕਮ ਕੀਤਾ ਕਹਿੰਦੇ ਉਹਨੇ ਦੋ ਪਿੰਡਾਂ ਦੇ ਪਹਿਲਾਂ ਰੋਜੀ ਇਹਨਾਂ ਨੂੰ ਵੰਡ ਕੇ ਵਿਖਾ ਫਿਰ ਤੈਨੂੰ ਹੋਰ ਵੱਧ ਤੋਂ ਵੱਧ ਦਿਆਂਗੇ ਕਹਿੰਦੇ ਚੰਗਾ ਜੀ ਦੋ ਨਗਰਾਂ ਦੇ ਵਿੱਚ ਜਦ ਰੋਜੀ ਦਾ ਇਹਨਾਂ ਦੀ ਸੇਵਾ ਲੱਗੀ ਸੋ ਸਾਰਿਆਂ ਨੂੰ ਰੋਜੀ ਦਿੱਤੀ ਪਰ ਦੋ ਨੂੰ ਨਹੀਂ ਇੱਕ ਤਾਂ ਸੂਰ ਨੂੰ ਕਹਿੰਦੇ ਤੇ ਇੱਕ ਕੋਈ ਐਸਾ ਵਿਕਾਰੀ ਆਦਮੀ ਸੀ ਘਰ ਵਾਲੀ ਗੁਜਰ ਜਾਣ ਤੋਂ ਕਬਰ ਵਿੱਚ ਦੱਬੀ ਹੋਈ ਨੂੰ ਪੱਟ ਕੇ ਮੰਦ ਕਰਮ ਕਰ ਰਿਹਾ ਸੀ ਕਹਿੰਦੇ ਐਸੇ ਪਾਪੀ ਆਦਮੀ ਨੂੰ ਵੀ ਨਹੀਂ ਰੋਜੀ ਦੇਣੀ ਚਾਹੀਦੀ ਇਹਨਾਂ ਦੋਵਾਂ ਨੂੰ ਰੋਜੀ ਨਾ ਦਿੱਤੀ ਜਦੋਂ ਖੁਦਾ ਦੇ ਪਾਸ ਪਹੁੰਚੇ ਕਿਉਂ ਵੀ ਦੱਸ ਕਹਿੰਦੇ ਜੀ ਦੋਵਾਂ ਨੂੰ ਰੋਜੀ ਮੈਂ ਨਹੀਂ ਦਿੱਤੀ ਬਾਕੀ ਸਭ ਨੂੰ ਦਿੱਤੀ ਹੈ ਕਹਿੰਦੇ ਕਿਉਂ ਵੀ ਕੀ ਕਾਰਨ ਦੱਸਿਆ ਕਹਿੰਦੇ ਜੀ ਸੂਰ ਤਾਂ ਵੱਧ ਹੁੰਦਾ ਹੈ ਤੇ ਦੂਸਰਾ ਪਾਪੀ ਆਦਮੀ ਸੀ ਉਸ ਵੇਲੇ ਖੁਦਾ ਨੇ ਕਿਹਾ ਬਈ ਇਹ ਠੀਕ ਨਹੀਂ ਇਹਨਾਂ ਪਾਪਾਂ ਦਾ ਫਲ ਖੁਦਾ ਆਪੇ ਦੇਵੇਗਾ ਉਹ ਵਿਦਾਤਾ ਹੈ ਕਰਮਾਂ ਅਨੁਸਾਰ ਫਲ ਪ੍ਰਦਾਤਾ ਵੱਖਰੇ ਵੱਖਰੇ ਮਹਿਕਮੇ ਹੁੰਦੇ ਹੈ ਨਾ ਸੋ ਉਹ ਮਹਿਕਮਾ ਵੱਖਰਾ ਰੱਬ ਦਾ ਉਹ ਮਹਿਕਮੇ ਵਿੱਚ ਜਦੋਂ ਫੜ ਕੇ ਲਿਜਾਣਗੇ ਉਹ ਡੰਨ ਉਹ ਦੇਣਗੇ ਤੈਨੂੰ ਚਾਹੀਦਾ ਸੀ ਤੂੰ ਰੋਜੀ ਸਾਰਿਆਂ ਨੂੰ ਦੇਣੀ ਚਾਹੀਦੀ ਸੀ ਕਹਿੰਦੇ ਉਸ ਵੇਲੇ ਜੋ ਟੋਪੀ ਸੀ ਸਿਰ ਤੇ ਰੱਖੀ ਹੋਈ ਉਹਦੇ ਵਿੱਚ ਇੱਕ ਕੀੜਾ ਸੀ ਈਸਾ ਜੀ ਦੇ ਮਨ ਵਿੱਚ ਖਿਆਲ ਆਇਆ ਕਹਿਣ ਲੱਗੇ ਜੀ ਤੁਸੀਂ ਸਾਰਿਆਂ ਨੂੰ ਖੁਦਾ ਜੀ ਰੋਜੀ ਦਿੰਦੇ ਹੋ ਕਹਿੰਦੇ ਹਾਂ ਬਾਈ ਦਿੰਦੇ ਹੈ ਕਹਿੰਦੇ ਮੈਨੂੰ ਵੇਖ ਲੈਣ ਦਿਓ ਮੈਂ ਪਰਖ ਕੇ ਗੱਲ ਕਰਾਂਗਾ ਜਦੋਂ ਸਿਰ ਤੋਂ ਟੋਪੀ ਲਾਈ ਕੀੜਾ ਕੱਢ ਕੇ ਵੇਖਣ ਲੱਗਾ ਹੈਰਾਨ ਹੋ ਗਿਆ ਈਸਾ ਜੀ ਕੀ ਵੇਖਿਆ ਉਹਦੇ ਮੂੰਹ ਦੇ ਵਿੱਚ ਵੀ ਰੱਬ ਨੇ ਚੌਲ ਦਿੱਤਾ ਹੋਇਆ ਉਹ ਚੌਲ ਖਾ ਰਿਹਾ ਹੈ ਵੇਖ ਕੇ ਨਮਸਕਾਰ ਕਰਨੀ ਪਈ ਕਹਿੰਦੇ ਜੀ ਤੁਹਾਡੇ ਵਰਗਾ ਕੋਈ ਅਰਾਜ਼ਕ ਨਹੀਂ ਹੈ ਰੋਜੀ ਦੇ ਦੇਣ ਵਾਲਾ ਕਿ ਰੋਜੀ ਦਿਹੰਦ ਹੈ ਤੂੰ ਹੀ ਰੋਜੀ ਦੇਣ ਵਾਲਾ ਹੈ ਦਿਹੰਦ ਸੂਈ ਏਕ ਤੂਈ ਏਕ ਤੂਈ ਪਰੰਦੇ ਨਾ ਗ੍ਰਹਿ ਜਰ ਦਰਖਤ ਆਪ ਆਸ ਕਰ ਸੋ ਦਿਹੰਦ ਸੂਈ ਏਕ ਤੂਈ ਏਕ ਤੂਈ ਆ ਪੰਛੀ ਵਿਚਾਰੇ ਜਿਹੜੇ ਬਿਰਸ਼ਾਂ ਤੇ ਰਹਿੰਦੇ ਨੇ ਉਹਨਾਂ ਦੇ ਪੱਲੇ ਖਾਲਸਾ ਜੀ ਕੋਈ ਜਰ ਕੋਈ ਨਗਦੀ ਪੈਸੇ ਨਹੀਂ ਵੱਧੇ ਹੋਏ ਕੋਈ ਉਹਨਾਂ ਦੇ ਪਾਸ ਕਾਰਖਾਨੇ ਉਹਨਾਂ ਦੇ ਨਹੀਂ ਚੱਲਦੇ ਕੋਈ ਰੋਜੀ ਦਾ ਪ੍ਰਬੰਧ ਨਹੀਂ ਦਰਖਤ ਤੇ ਬੈਠੇ ਹੋਏ ਪਾਣੀ ਪੀ ਕੇ ਇੱਕ ਰੱਬ ਦੀ ਆਸ ਤੇ ਕਿਆ ਸੋਹਣਾ ਆਨੰਦ ਮਾਣ ਰਿਹਾ इस प्रकार सोई परमेश्वर ही सारा देण वाला है। तन्ना जी कहिंदे हन
कहा तन्ना पूरन ताहू को
तन्ना जी कहिंदे हन तिन्ना सारे पिछड़िया ताई ते कीड़िया ने ताई ਉਹ ਲਵਾ ਲਵ ਪੂਰਨ ਉਹਨਾਂ ਦੇ ਪੇਟ ਨੂੰ ਭਰਨ ਵਾਲਾ ਹੈ।
ਮਾਤਰੇ ਜੀਆ ਡਰਾਹੀ
ਜੀ ਤੂੰ ਮਤਾਂ ਡਰਨਾ ਕਰਕੇ ਮੈਨੂੰ ਖਬਰੇ ਰੋਟੀ ਮਿਲੇਗੀ ਕਿ ਨਾ ਮਿਲੇਗੀ ਵੇਖ। ਕਹਿੰਦੇ ਜੀ ਜੀ ਸਾਰੇ ਹੀ ਅਖੇ ਭਜਨ ਵਿੱਚ ਜੁੜ ਜਾਈਏ ਸੰਗਤ ਵਿੱਚ ਆ ਬੈਠੀਏ ਤੇ ਪ੍ਰਬੰਧ ਕੌਣ ਕਰੇ। ਮਹਾਰਾਜ ਪਹਿਲੇ ਪਾਤਸ਼ਾਹ ਪੁੱਛਣ ਲੱਗੇ ਸਿੱਧ ਬੜੇ ਚੰਚਲ ਸਨ ਯਤਨ ਕਰਦੇ ਸੀ ਕਿਵੇਂ ਨੇ ਕਿਵੇਂ ਮਹਾਰਾਜ ਨੂੰ ਅਸੀਂ ਖਬਰੇ ਹਰਾ ਹੀ ਲਵਾਂਗੇ। ਕਹਿੰਦੇ ਜੀ ਤੁਸੀਂ ਕਹਿੰਦੇ ਹੋ ਸੰਗਤ ਵਿੱਚ ਜੁੜ ਕੇ ਭਜਨ ਕਰੀਏ ਜੇ ਸਾਰੇ ਜੁੜ ਕੇ ਬਹਿ ਗਏ ਤਾਂ ਫਿਰ ਭੁੱਖੇ ਨਾ ਮਰਨਾ ਪਵੇ। ਕਹਿੰਦੇ ਨਹੀਂ ਜੇ ਉਹ ਜਿਹਾ ਰੱਬ ਹੈ ਉਹਦੇ ਪ੍ਰਬੰਧ ਵੀ ਉਸੇ ਤਰ੍ਹਾਂ ਦੇ ਵੱਡੇ ਵੱਡੇ ਹੋ ਜਾਂਦੇ ਨੇ। ਫਿਰ ਜੇ ਸਾਰੇ ਭਜਨ ਵਿੱਚ ਜੁੜਨਗੇ ਉਹਦਾ ਪ੍ਰਬੰਧ ਪਤਾ ਕੀ ਹੋਵੇਗਾ। ਕਹਿੰਦੇ ਜੀ ਕੀ ਕਹਿੰਦੇ ਨਦੀਆਂ ਹੋਵੇ ਧੇਣਵਾ ਸੁੰਮ ਹੋਵੇ ਦੁੱਧ ਕੀਓ ਸਗਲੀ ਧਰਤੀ ਸੱਕਰ ਹੋਵੇ ਖੁਸ਼ੀ ਕਰੇ ਨਿਤ ਜੀਓ। ਕਹਿੰਦੇ ਹੁਣ ਤਾਂ ਗਊਆਂ ਨੂੰ ਪੱਠੇ ਪਾ ਕੇ ਫਿਰ ਕਿਤੇ ਉਹਨਾਂ ਥੱਲਿਓਂ ਦੁੱਧ ਥੋੜਾ ਬਹੁਤਾ ਚੋਣਾ ਪੈਂਦਾ ਹੈ। ਫਿਰ ਕਹਿੰਦੇ ਅਸੀਂ ਨਦੀਆਂ ਨੂੰ ਵੀ ਗਊਆਂ ਬਣਾ ਦਈਏ ਪਾਣੀ ਦੀ ਥਾਂ ਤੇ ਅਸੀਂ ਦੁੱਧ ਵਗਾ ਦਿਆਂਗੇ ਸੁੰਮ ਹੋਵੇ ਦੁੱਧ ਘੀਓ ਤੇ ਕਹਿੰਦੇ ਸੋਮੇ ਜਿਹੜੇ ਪਾਣੀ ਦੇ ਚੱਲਦੇ ਨੇ ਚਸ਼ਮੇ ਇਹ ਅਸੀਂ ਘਿਓ ਦੇ ਵਗਾ ਦਈਏ। ਫਿਰ ਹੁਣ ਤਾਂ ਮਸਾ ਕਿਤੇ ਕਮਾਦ ਨੂੰ ਪੀੜ ਕੇ ਵਿੱਚੋਂ ਸੱਕਰ ਤੇ ਖੰਡ ਕੱਢਦੇ ਯਤਨ ਦੇ ਨਾਲ ਕਹਿੰਦੇ ਸਗਲੀ ਧਰਤੀ ਸੱਕਰ ਹੋਵੇ ਖੁਸ਼ੀ ਕਰਾਂ ਨਿਤ ਜੀਓ ਸਾਰੀ ਧਰਤੀ ਫਿਰ ਅਸੀਂ ਸੱਕਰ ਹੀ ਬਣਾ ਦਿਆਂਗੇ ਮਨ ਪਾਉਂਦੀ ਖਾਓ। ਫਿਰ ਕਹਿੰਦੇ ਸੱਕਰ ਤੇ ਘਿਓ ਖਾ ਕੇ ਹੀ ਉਹ ਜਾਣੇ ਔਖੇ ਸੁਖਾਲੇ ਹੋ ਕੇ ਸਾਡਾ ਭਜਨ ਕਰਦੇ ਰਹੇ ਹੋ ਹੁਣ ਤਾਂ ਯਤਨ ਕਰਨਾ ਪੈਂਦਾ ਨਹੀਂ ਮਿਲਦਾ ਹੈ। ਕਹਿੰਦੇ ਪ੍ਰਬੰਧ ਅਸੀਂ ਐਸਾ ਵੱਡਾ ਕਰ ਦਿਆਂਗੇ ਤੋ ਉਹ ਪਰਮੇਸ਼ਰ ਸਮਰੱਥ ਹੈ ਖਾਲਸਾ ਜੀ। ਤੋ ਇਹ ਤੰਨਾ ਜੀ ਕਹਿੰਦੇ ਰਹੇ ਜੀਵ ਮਤਾ ਡਰੋ ਕਿ ਕੀ ਬਣੇਗਾ ਕਿਵੇਂ ਸਾਡੀ ਪ੍ਰਤਪਾਲਾ ਹੋਵੇਗੀ। ਉਹ ਸਾਰਿਆਂ ਦੀ ਪ੍ਰਤਪਾਲਾ ਕਰਨ ਵਾਲੇ ਦੀ ਨਿਸ਼ਚਾ ਕਿਹਨੂੰ ਆਇਆ ਸੀ ਬੀਬੀ ਰਾਜ ਕੌਰ ਨੂੰ। ਬੀਬੀ ਰਾਜ ਕੌਰ ਜਿਹੜੀ ਪੱਟੀ ਵਾਲੇ ਦੁਰੀ ਚੰਦ ਦੀ ਲੜਕੀ ਸੀ ਪੰਜ ਪੁੱਤਰੀਆਂ ਵੀ ਇਤਿਹਾਸ ਵਿੱਚ ਸੱਤ ਪੁੱਤਰੀਆਂ ਵੀ ਆਉਂਦਾ ਪੜ੍ਹੀ ਸੀ ਨਾ ਇਹ ਪੰਕਤੀ ਕਿ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜੱਗ। ਸੋ ਦੂਸਰੀਆਂ ਭੈਣਾਂ ਕਹਿਣ ਲੱਗੀਆਂ ਪਿਓ ਦਾ ਦਿੱਤਾ ਖਾਂਦੀਆਂ। ਕਹਿਣ ਲੱਗੀ ਛੋਟੀ ਅਕਲ ਵਾਲੀਓ ਸਾਡਾ ਪਿਓ ਵੀ ਜਿਹਦਾ ਦਿੱਤਾ ਖਾਂਦਾ ਮੈਂ ਉਹਦਾ ਦਿੱਤਾ ਖਾਂਦਾ। ਉਹ ਕਹਿਣ ਲੱਗੇ ਨਹੀਂ ਅਖੀ ਪਿਓ ਦਾ ਦਿੱਤਾ ਖਾਂਦੀ ਹੈ। ਕਹਿੰਦੇ ਨਹੀਂ ਮੇਰਾ ਪਿਓ ਵੀ ਉਸੇ ਦਾ ਦਿੱਤਾ ਖਾਂਦਾ।